ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ ਹਉ ਬਲ ਬਲ ਜਾਓ ਰਮਈਆ ਕਾਰਨ ਕਾਰਨ ਕਵਨ ਬੋਲ ਰਹਾਓ ਬਹੁਤ ਜਨਮ ਬਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਤਿ ਸ੍ਰੀ ਅਕਾਲ ਜੀ, ਆਪ ਤਨਤਾ ਦੇ ਯੋਗ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਕਰਕੇ ਆਪ ਜੀਆਂ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ जुड़ बैठे हो दीन दुनिया दे मालिक जगत जलंदे दे रक्षक ज्ञान दे सागर सतगुरु गुरु ग्रंथ साहब सचे पातशाह जी ने अमृत वेले सचखंड श्री हरिमंदर साहब जी विखे प्रकाशमान होके अज का यह पावन श्री मुख वाक भगत रविदास जी की रसदा द्वारा आपां बख्शिश किया है। संगत जी भगत रविदास जी जिन्हां ने प्रभु भगती करके प्रभु को रिझाया प्रसन्न किया विद्वाना ने जिक्र किया है कि तीन बार भगत जी ने सन्मुख होके परमेश्वर ने दर्शन दिते ते भगत जी ने तीनों बार पावन शब्द उच्चारण किते। जदों पहली बार दर्शन होए तां आप जी ने श्री राग अंदर शब्द उच्चारण किया तोई मोई मोई तोई अंतर कैसा। और जब दूजी बार दर्शन हुए तो भगत जी ने राग सुरट विच पावन शब्द उच्चारण किया जब अब होते तब तू नाही अब तू ही मैं नाही। और जब तीजी बार सामने आके प्रभु ने दर्शन दिते ता ए राग तड़ासरी विच भगत जी ने पावन शब्द का उच्चारण किया है। साकीकारा ने विद्वाना ने जिक्र किया है कि परमेश्वर भगत जी दे सन्मुख आके खलो गए कुछ भी बोले ना। ते भगत जी ने बेनती की कह लगे कारण कवन अबोल। हे प्रभु जी की कारण है की सबब है तुसी अबोल हो बोलदे क्यों नहीं। महाराज कृपा करो मेरे नाल बचन बिलास करो। संगे जी जदों इवें बेनती की प्रभु चुप रहे फिर भगत जी ने यह पावन शब्द अंदर ਬੇਨਤੀ ਦੇ ਰੂਪ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਇਹ ਵਿਲਕੜੀਆਂ ਲਈਆਂ ਨੇ ਕਿ ਮਹਾਰਾਜ ਮੈਂ ਗਰੀਬ ਹਾਂ ਤਾਂ ਕਰਕੇ ਨਹੀਂ ਬੋਲਦੇ, ਮਹਾਰਾਜ ਮੇਰਾ ਮਨ ਤੁਹਾਡੇ ਬਚਨਾਂ ਦੇ ਉੱਪਰ ਪਤੀ ਜਗਿਆ ਹੈ, ਮੰਨ ਗਿਆ ਹੈ। ਮਹਾਰਾਜ ਬੜਾ ਲੰਮਾ ਸਮਾਂ ਹੋ ਗਿਆ ਹੈ ਆਪ ਜੀ ਦੇ ਦਰਸ਼ਨ ਕੀਤਿਆਂ ਨੂੰ, ਮਹਾਰਾਜ ਆਪ ਜੀ ਤੋਂ ਵਿਛੜਿਆ ਨੂੰ, ਹੁਣ ਕਿਰਪਾ ਕਰਕੇ ਆਪਣੇ ਮਿੱਠੇ ਬੋਲ ਬੋਲ ਕੇ ਮਹਾਰਾਜ ਮੈਨੂੰ ਆਪਣੇ ਨਾਲ ਮਿਲਾ ਲਵੋ, ਗਲ ਵਕੜੀ ਪਾਓ। ਆਓ ਪਿਆਰ ਸਹਿਤ ਜਿਵੇਂ ਭਗਤ ਜੀ ਨੇ ਬੇਨਤੀਆਂ ਕੀਤੀਆਂ, ਪਿਆਰ ਸਹਿਤ ਸਰਵਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ।
ਸੰਗਤ ਜੀ, ਰਾਗ ਧਨਾਸਰੀ ਹੈ। ਧਨਾਸਰੀ ਦੇ ਬਾਰੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ। ਧਨਾਸਰੀ ਧਨਵੰਤੀ ਜਾੜੀਆਂ ਪਾਈ, ਇਹ ਧਨਵੰਤੀ ਹੈ। ਇਹਨੂੰ ਰਾਗੜੀ ਵੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਇਹ ਰਾਗ ਵੀ ਹੈ। ਔਰ ਦਿਨ ਦਾ ਤੀਜਾ ਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਰਾਗ ਧਨਾਸਰੀ ਗਾਇਆ ਜਾਂਦਾ ਹੈ। ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਰਾਗ ਧਨਾਸਰੀ ਦੇ ਅੰਦਰ
ਇੱਕ ਓਮਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਅਦੁੱਤੀ ਸਰੂਪ ਹੈ। ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਚੇਤਨ ਆਨੰਦ ਸਰੂਪ ਹੈ। ਸਤਿਗੁਰੂ ਦੀ ਕਿਰਪਾ ਨਾਲ ਉਸ ਇੱਕ ਵਾਹਿਗੁਰੂ ਮਾਲਕ ਦੀ ਪ੍ਰਾਪਤੀ ਹੁੰਦੀ ਹੈ।
ਹਮ ਸਰ ਦੀਨ ਦਿਆਲ ਨ ਤੁਮ ਸਰ।
ਹੇ ਸੱਚੇ ਪਾਤਸ਼ਾਹ, ਹਮ ਮੇਰੇ ਸਰ ਸਦਰਸ਼ ਮੇਰੇ ਵਰਗਾ ਕੋਈ ਗਰੀਬ ਨਹੀਂ, ਤੇ ਆਪ ਜੀ ਦੇ ਸਦਰਸ਼ ਆਪ ਵਰਗਾ ਕੋਈ ਦਿਆਲੂ ਨਹੀਂ। ਆਪ ਦਇਆ ਦੇ ਘਰ ਗਰੀਬਾਂ ਦੀ ਬਾਹ ਪਕੜਨ ਵਾਲੇ ਹੋ, ਗਰੀਬਾਂ ਤੇ ਤਰਸ ਕਰਨ ਵਾਲੇ ਹੋ। ਮਹਾਰਾਜ ਮੈਂ ਗਰੀਬ ਹਾਂ ਤਾਂ ਨਹੀਂ ਮੇਰੇ ਨਾਲ ਬੋਲਦੇ, ਕਰੋ ਕਿਰਪਾ ਮੇਰੇ ਤੇ। ਮਹਾਰਾਜ ਆਪ ਆਪਣੇ ਮਿੱਠੇ ਬਚਨ ਨੂੰ ਸਦਾਉਣਾ ਕਰੋ।
ਅਬ ਪਤਿਆਰ ਕਿਆ ਕੀਜੈ।
ਸੱਚੇ ਪਾਤਸ਼ਾਹ ਜੀ, ਆਪ ਹੋਰ ਮੇਰਾ ਪਤੀਆਰ ਪਰਤਾਵਾ ਪਤੀਆਵਾ ਇਹ ਆਉਣ ਕਿਆ ਕੀਜੇ ਕਿਉਂ ਕਰਦੇ ਹੋ। ਮਹਾਰਾਜ ਮੈਂ ਆਪ ਜੀ ਦੇ ਪਾਵਨ ਬਚਨ ਸੁਣਨ ਤੋਂ ਬਗੈਰ ਨਹੀਂ ਰਹਿ ਸਕਦਾ। ਹੁਣ ਆਪ ਬਹੁਤੀ ਦੇਰ ਨਾ ਕਰੋ, ਮੇਰੇ ਤੇ ਰਹਿਮਤ ਕਰੋ, ਮੈਨੂੰ ਆਪਣੇ ਬਚਨ ਸੁਣਾਓ ਜੀ।
ਬਚਨ ਤੋਰ ਮੋਰ ਮਨ ਮਨ।
ਆਪ ਜੀ ਦੇ ਸਰੂਪ ਲੱਕੜਾਂ ਵਾਲੇ ਬਚਨ ਸਤਨਾਮ ਜੋ ਹਨ, ਇਹਨਾਂ ਆਪ ਜੀ ਦੇ ਬਚਨਾਂ ਤੇ ਮੇਰਾ ਮਨ ਮੰਨ ਗਿਆ ਹੈ, ਮੇਰਾ ਮਨ ਪਤੀਜ ਗਿਆ ਹੈ। ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਮਨ ਪਤੀਜ ਜਾਵੇ ਫਿਰ ਵਾਹਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਆਪਾਂ ਪਿਛਲੇ ਦਿਨਾਂ ਤੋਂ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਪਾਸੋਂ ਗੁਰੂ ਕੀ ਬਾਣੀ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕਰਦੇ ਰਹੇ ਹਾਂ। ਗਿਆਨੀ ਜੀ ਨੇ ਵੀ ਬਹੁਤਾ ਭਰੋਸਾ ਭਾਵਨਾ ਸ਼ਰਧਾ ਦੀ ਗੱਲ ਕੀਤੀ ਹੈ। ਮਨ ਮੰਨਣ ਦਾ ਅਰਥ ਵੀ ਇਹੀ ਹੈ ਕਿ ਜਿੰਨਾ ਚਿਰ ਸਾਡੇ ਮਨ ਵਿੱਚ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਉਹਨਾਂ ਚਿਰ ਮਨ ਮੰਨਦਾ ਨਹੀਂ। ਭਗਤ ਜੀ ਨੇ ਜ਼ਿਕਰ ਕੀਤਾ ਕਈ ਵਾਰ ਮਨ ਮੰਨੈ ਲੋਗ ਨਾ ਪਤੀਜੈ। ਕਿਸੇ ਦਾ ਮਨ ਮੰਨ ਗਿਆ, ਉਹਦੇ ਅੰਦਰ ਭਾਵਨਾ ਵੱਧ ਗਈ, ਪਰ ਕਈ ਲੋਕ ਐਸੇ ਨੇ ਜਿਹੜੇ ਫਿਰ ਉਹਨੂੰ ਬਕੌਲ ਕਰਦੇ ਨੇ, ਇਹ ਪਕੰਡੀ ਹੈ, ਇਹ ਜਾਣ ਕੇ ਅਖੰਡ ਕਰਦਾ ਹੈ। ਭਗਤ ਜੀ ਕਹਿੰਦੇ ਨੇ ਮਨ ਮਾਨਾ ਲੋਗ ਨਾ ਪਤੀਜੈ, ਲੋਗ ਪ੍ਰਸੰਨ ਨਹੀਂ ਹੁੰਦੇ। ਤੇ ਫਿਰ ਕਹਿੰਦੇ ਨਾ ਪਤੀਜੈ ਤਾਂ ਕਿਆ ਕੀਜੈ, ਜੇ ਨਹੀਂ ਪਤੀਜਦੇ ਉਹਨਾਂ ਦਾ ਮਨ ਨਹੀਂ ਮੰਨਦਾ ਤੇ ਫਿਰ ਆਪਾਂ ਵੀ ਕਰ ਸਕਦੇ ਹਾਂ। ਹਾਂ, ਆਪਣਾ ਇਹ ਫਰਜ਼ ਬਣਦਾ ਹੈ ਕਿ ਭਾਈ ਉਹਨਾਂ ਨੂੰ ਚੰਗੇ ਮਾਰਗ ਤੇ ਤੋਰਨ ਦਾ ਯਤਨ ਕਰਦੇ ਰਹੀਏ। ਇੱਕ ਵਾਰੀ ਦੋ ਗੁਰਸਿੱਖ ਸਟੇਸ਼ਨ ਦੇ ਉੱਤੇ ਖੜੇ ਸਨ ਤੇ ਇੱਕ ਸ਼ਰਾਬੀ ਬੰਦਾ ਉੱਥੇ ਡਿੱਗਦਾ ਫਿਰਦਾ ਸੀ। ਇੱਕ ਗੁਰੂ ਕੇ ਲਾਲ ਨੇ ਕਿਹਾ ਵੀ ਆਪਾਂ ਇਹਨੂੰ ਸਮਝਾਈਏ, ਸ਼ਰਾਬ ਨਾ ਪੀਆ ਕਰ। ਦੂਜਾ ਕਹਿਣ ਲੱਗਿਆ ਵੀ ਇਹਨੇ ਆਪਣੀ ਕਿਹੜੀ ਗੱਲ ਮੰਨ ਲੈਣੀ ਹੈ। ਉਹ ਕਹਿਣ ਲੱਗਾ ਵੀ ਮੰਨੇ ਜਾਂ ਨਾ ਮੰਨੇ, ਆਪਣਾ ਫਰਜ਼ ਬਣਦਾ ਹੈ ਆਪਾਂ ਇਹਨੂੰ ਕਹੀਏ। ਭਗਤ ਜੀ ਨੇ ਵੀ ਇਹ ਜ਼ਿਕਰ ਕੀਤਾ ਹੈ ਜੇ ਲੋਕ ਨਹੀਂ ਪਤੀਜਦੇ ਤੇ ਨਾ ਪਤੀਜਣ, ਪਰ ਅਸੀਂ ਆਪਣਾ ਮਾਰਗ ਨਹੀਂ ਛੱਡਣਾ, ਆਪਣਾ ਸੁਭਾਅ ਨਹੀਂ ਤਿਆਗਣਾ। ਜੇ ਇੱਕ ਮਹਾਤਮਾ ਰੁੜੇ ਜਾਂਦੇ ਬੂਹੇ ਨੂੰ ਵਾਰ ਵਾਰ ਕੱਢਦਾ ਹੈ, ਉਹ ਡੰਗ ਮਾਰਦਾ ਹੈ, ਕੋਈ ਖਲੋਤੇ ਸੇਵਕ ਨੇ ਕਿਹਾ ਬਾਬਾ ਜੀ ਇਹਨੂੰ ਰੁੜ ਜਾਣ ਦਿਓ, ਕਿਉਂ ਵਾਰ ਵਾਰ ਇਹ ਡੰਗ ਖਾਂਦੇ ਹੋ? ਤੇ ਮਹਾਤਮਾ ਕਹਿਣ ਲੱਗੇ, ਭਾਈ ਇਹ ਨਿਕਾ ਜਿਹਾ ਕੀੜਾ ਆਪਣਾ ਸੁਭਾਅ ਨਹੀਂ ਬਦਲਦਾ, ਸਾਨੂੰ ਪਰਮਾਤਮਾ ਨੇ ਨਰ ਨਾਰਾਇਣ ਦੇ ਦਿੱਤੀ ਹੈ, ਅਸੀਂ ਪਰਉਪਕਾਰ ਵਾਲਾ ਸੁਭਾਅ ਕਿਵੇਂ ਬਦਲੀਏ, ਕਿਵੇਂ ਤਿਆਗ ਦਈਏ? ਭਗਤ ਜੀ ਕਹਿੰਦੇ ਨਹੀਂ, ਵਾਹਿਗੁਰੂ ਜੀ ਆਪ ਜੀ ਦੇ ਸਰੂਪ ਲੱਕੜਾਂ ਵਾਲੀ ਜਿਹੜੀ ਬਾਣੀ ਆ ਸਤਨਾਮ, ਇਹਨਾਂ ਬਚਨਾਂ ਤੇ ਮੇਰਾ ਮਨ ਮੰਨ ਗਿਆ ਹੈ, ਮੇਰਾ ਮਨ ਪਤੀਜ ਗਿਆ।
ਜਨਕ ਪੂਰਨ ਦੀਜਾ,
ਹੇ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਆਪਣੇ ਜਾਨ ਨੂੰ ਆਪਣੇ ਸੇਵਕ ਨੂੰ ਪੂਰਨ ਭਰੋਸਾ ਬਖਸ਼ਿਸ਼ ਕਰੋ, ਤਾਂ ਕਿ ਮੈਂ ਆਪ ਜੀ ਦੀ ਸਿਫਤ ਸਲਾਹ ਨਾਲ ਜੁੜਿਆ ਰਹਾਂ। ਅਥਵਾ ਹੇ ਮਹਾਰਾਜ ਕਿਰਪਾ ਕਰੋ, ਮੈਂ ਜਾਣੂ ਦਾਸ ਨੂੰ ਪੂਰਨ ਬ੍ਰਹਮਾਨੰਦ ਦੀ ਦਾਤ ਬਖਸ਼ਿਸ਼ ਕਰੋ ਜੀ।
ਹਾਂ ਬਲ ਬਲ ਜਾਓ ਰਮਈਆ ਕਾਰਨ,
ਹੇ ਰਮੇ ਹੋਏ ਰਾਮ ਪਰਮੇਸ਼ਰ ਜੀ, ਮੈਂ ਆਪ ਜੀ ਤੋਂ ਵਾਰ ਵਾਰ ਬਲਿਹਾਰ ਕੁਰਬਾਨ ਜਾਂਦਾ।
ਕਾਰਨ ਕਵਨ ਅਬੋਲ,
ਆਪ ਕਿਰਪਾ ਕਰਕੇ ਦੱਸੋ ਕੀ ਕਾਰਨ ਹੈ, ਕਿਉਂ ਨਹੀਂ ਬੋਲਦੇ, ਕੋਈ ਮੇਰੇ ਤੋਂ ਗਲਤੀ ਹੋਈ ਹੈ, ਕੋਈ ਮੈਂ ਗੁਨਾਹ ਕੀਤਾ ਮਹਾਰਾਜ, ਜੇ ਹੈ ਤੇ ਆਪ ਕਿਰਪਾ ਕਰਕੇ ਦੱਸ ਦਿਓ ਕੀ ਸਬੱਬ ਹੈ, ਕਿਹੜਾ ਕਾਰਨ ਹੈ ਜਿਸ ਕਰਕੇ ਆਪ ਚੁੱਪ ਕੀਤੇ ਹੋ, ਆਪ ਬੋਲਦੇ ਨਹੀਂ
ਰਹੋ?
ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਹਨ,
ਬਹੁਤ ਜਨਮ ਵਿਛੁਰੇ ਥੇ ਮਾਧੋ,
ਹੇ ਮਾਇਆ ਦੇ ਪਤੀ ਪਰਮਾਤਮਾ ਜੀ, ਤੁਹਾਡੇ ਤੋਂ ਵਿਛੜਿਆ ਬਹੁਤ ਜਨਮ ਹੋ ਗਏ ਨੇ। ਸੰਗਤ ਜੀ, ਗੁਰਬਾਣੀ ਨੇ ਪੁਨਰਪ ਜਨਮ ਦਾ ਜ਼ਿਕਰ ਕੀਤਾ ਹੈ ਕਿ ਜੀਵ ਵਾਰ ਵਾਰ ਆਉਂਦਾ ਤੇ ਜਾਂਦਾ ਰਹਿੰਦਾ ਹੈ, ਬਹੁਤ ਜਨਮ ਵਿਛੜੇ ਤੇ ਮਾਧੋ, ਬਹੁਤ ਜਨਮਾਂ ਤੋਂ ਤੁਹਾਡੇ ਨਾਲੋਂ ਵਿਛੜੇ ਹੋਏ ਸਨ। ਸੰਗਤ ਜੀ ਕਿੱਥੇ ਰਹੇ? ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਏ, ਕਈ ਜਨਮ ਅਮਰ ਬਿਰਕ ਜੋ ਹੋਏ, मिल जगदीश मिलन की बरिया चिरंकाल ए देश नजरिया। सतगुरु जी ने एक जन्म की गल नहीं की, कई कई जन्मों की गल की है, कई कई जन्म असि कीड़िया पतंगिया पशुआ पंछियों के प्राप्त किए, पर आ जी मनुखा दे आप प्राप्त हुई है ये प्रभु मिलने वास्ते प्राप्त हुई है। संजय जी इस मनुखा दे आप गुरु के दर्शन कर सकते हैं, गुरु शब्द की कमाई कर सकते हैं, गुरु की संगत विच आ सकते हैं। पर जेड़ियां टेढ़ियां जूनां ने ना उन्हां नूं इन्नी सोझी नहीं, जे उन्हां नूं सोझी है तो आपां माड़ी जून जान के उन्हां नूं संगत विच नहीं आउण दिंदे। एक बारी एक महात्मा वो अपने नितनेम तो वेला होके धर्मशाला तो बाहर निकलिया, बाहर एक सेठ तनाड बंदा कुछ होर बंदिया के नाल तख्त पोज ते बैठा ताश खेड रहा सी। महात्मा ने कहा सेठ जी तुसी गुरुद्वारे आया करो संगत करया करो नाम जपया करो। सेठ ने उदों महात्मा की गल सुन के उठ पैना, जदों महात्मा ने गली का मोड़ मुड़ जाना ते उन्हें पीर उत्ते बह जाना। समा लंघता गया, सेठ की मौत हो गई। संगत जी मौत तो उपरंत उन्हें फिर कूकर की जून मिल गई। भगत जी ने भी जिक्र किया ना, भगत कबीर साहब जी कहते हैं कूकर सूकर जोन भ्रमे तो इलाज ना आई। इन्हों जूनों असं लंघ के आए हाँ, सूर कुत्ते आदिक जड़िया ये जूना ने, जब कुत्ते की जून सेठ में प्राप्त हुई। संगत जी जब वह थोड़ा जा वड्डा होया उन्हें होश आई, उसके दिमाग में वो शब्द कि गुरुद्वारे आया कर संगत करया कर सिमरन करया कर, वो शब्द उसके दिमाग में गूंजते ने। जब शब्द उन्हें चेता आता तो भज के गुरुद्वारे में जाता तो अगे वर्चा लेके सेवादार खलोता, वो लंघन नहीं दिंदा। एक दिन अचानक ही महात्मा की नजर पई तो महात्मा वेख के हस पे। सेवादार ने पूछा बाबा जी ये कुत्ता वार वार गुरुद्वारे आता है, मैं इन्हू रोक रहा हाँ तो तुम हसते क्यों हो? महात्मा कह लगे भाई वो सेठ है जिन्हों असी कहते साथी गुरुद्वारे आया कर संगत करया कर बाणी पढ़िया कर सिमरन करया कर, उदों तां इन्हें साडा वचन मनिया नहीं। हुण जब इहदे दिमाग विचों चेता आउंदा ते इह गुरुद्वारे आउंदा है, हुण माड़ी जून होण करके तुसीं इहनूं लंघण नहीं दिंदे। संगत जी किसे भी जाति दा आदमी कि ਕਿਸੇ ਵੀ ਧਰਮ ਦਾ ਆਦਮੀ ਗੁਰੂ ਘਰ ਵਿੱਚ ਆ ਸਕਦਾ ਹੈ, ਗੁਰੂ ਕੀ ਸੰਗਤ ਕਰ ਸਕਦਾ, ਗੁਰੂ ਕੀ ਬਾਣੀ ਪੜ੍ਹ ਸਕਦਾ, ਸੁਣ ਸਕਦਾ ਹੈ, ਕੋਈ ਰੁਕਾਵਟ ਨਹੀਂ। ਪਰ ਜਿਹੜੀਆਂ ਇਹ ਤਿਰਗੜੇ ਦੀਨਾਂ ਨੇ ਨਾ, ਟੇਢੀਆਂ ਦੀਨਾਂ ਨੇ, ਆਪਾਂ ਇਹਨਾਂ ਤੋਂ ਗੁਰੇਜ਼ ਕਰਦੇ ਹਾਂ, ਇਹਨਾਂ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਦਿੰਦੇ। ਸਾਡੇ ਵਿੱਚ ਤੇ ਇਹਨਾਂ ਦੇ ਵਿੱਚ ਇੰਨਾ ਕੁ ਹੀ ਫਰਕ ਹੈ। ਭਗਤ ਜੀ ਕਹਿੰਦੇ ਨੇ ਇਹ ਮਾਧੋ ਮਾਇਆ ਦੇ ਪਤੀ ਪਰਮਾਤਮਾ ਜੀ ਬਹੁਤ ਜਨਮਾਂ ਤੋਂ ਤੁਹਾਡੇ ਨਾਲ ਵਿਛੜੇ ਥਾਂ, ਮਹਾਰਾਜ ਲੰਮਾ ਸਮਾਂ ਹੋ ਗਿਆ।
ਇਹੋ ਜਨਮ ਤੁਮਾਰੇ ਲਿਖੇ
ਪਾਤਸ਼ਾਹ ਜੀ ਹੋਰ ਕਿਰਪਾ ਕਰੋ, ਇਹ ਜਿਹੜਾ ਜਨਮ ਹੈ ਨਾ ਮਾਨਸ ਦੇਵੀ, ਇਹ ਤੁਹਾਡੇ ਲੇਖੇ ਲੱਗ ਜਾਵੇ, ਪ੍ਰਵਾਨ ਹੋ ਜਾਵੇ। ਮੈਂ ਇਸ ਜਨਮ ਵਿੱਚ ਆਪ ਜੀ ਨੂੰ ਵਾਰ ਵਾਰ ਚੇਤੇ ਕਰਕੇ ਮਹਾਰਾਜ ਆਪਣੇ ਆਪ ਨੂੰ ਸਫਲਾ ਕਰ ਲਵਾਂ।
ਕਹਿਰ ਰਵਿਦਾਸ ਆਸ ਲੱਗ ਜੀਵ।
ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਹੇ ਪ੍ਰਭੂ, ਮੈਂ ਲੰਮੇ ਸਮੇਂ ਤੋਂ ਆਸ ਰੱਖ ਕੇ ਜੀ ਰਿਹਾ ਸਾਂ, ਆਸਾਂ ਵੱਲ ਲੱਗ ਕੇ ਜੀਉਂਦਾ ਹਾਂ ਵੀ ਕਦੇ ਤਾਂ ਦਰਸ਼ਨ ਹੋਣਗੇ ਨਾ, ਜਿਵੇਂ ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ, ਕਾਗਾ ਪਰੰਗ ਟੰਡੋਲਿਆ ਸਗਲਾ ਖਾਇਆ ਲਾਸ, ਇਹ ਦੇਹ ਡੈਣਾ ਮਤ ਚੋ ਫਿਰ ਦੇਖਣ ਕੀ ਆਸ। ਆਸ ਲੰਮੀ ਉਡੀਕ ਨੂੰ ਕਹਿੰਦੇ ਨੇ ਸੰਜੇ ਜੀ, ਵੀ ਮਿਲੇਗਾ ਹੀ ਨਾ, ਕਦੇ ਤਾਂ ਪ੍ਰਾਪਤ ਹੋਵੇਗਾ ਹੀ ਨਾ। ਧੰਤਾ ਦੇ ਯੋਗ ਨੇ ਉਹ ਪ੍ਰਾਣੀ ਜਿਹੜੇ ਉਹ ਆਸ ਰੱਖਦੇ ਨੇ, ਆਸ ਰੱਖ ਕੇ ਉਸ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਭਜਨ ਕਰਦੇ ਨੇ ਵੀ ਵਾਹਿਗੁਰੂ ਕਦੇ ਤਾਂ ਮਿਲੇਗਾ ਹੀ ਨਾ। ਸੰਗਤ ਜੀ, ਭਗਤ ਧੰਨਾ ਜੀ ਨੇ ਕਈ ਜਨਮ ਵਾਹਿਗੁਰੂ ਨੂੰ ਚੇਤੇ ਕੀਤਾ, ਆਸ ਵਿੱਚ ਲੱਗ ਕੇ, ਪਰ ਆਖਿਰ ਪ੍ਰਾਪਤੀ ਹੋ ਹੀ ਗਈ। ਭਗਤ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਜੀ, ਮੈਂ ਵੀ ਆਸਾ ਵਿੱਚ ਲੱਗ ਕੇ ਜਿਉਂਦਾ।
ਚਿਰ ਭਇਓ ਦਰਸ਼ਨ ਦੇਖੇ।
ਮਹਾਰਾਜ ਬਹੁਤ ਲੰਮਾ ਸਮਾਂ ਹੋ ਗਿਆ ਆਪ ਜੀ ਦੇ ਦਰਸ਼ਨ ਕੀਤਿਆਂ ਨੂੰ, ਤੇ ਜੇ ਆਪ ਜੀ ਦੇ ਦਰਸ਼ਨ ਦਿੱਤੇ ਨੇ ਤੇ ਹੁਣ ਤੁਸੀਂ ਬੋਲਦੇ ਨੀ, ਹੁਣ ਤੁਸੀਂ ਚੁੱਪ ਚਾਪ ਖਲੋਤੇ ਹੋ, ਹੁਣ ਕਿਰਪਾ ਕਰੋ ਮਹਾਰਾਜ ਕੋਈ ਬਚਨ ਸੁਣਾਓ, ਮੇਰੇ ਮਨ ਨੂੰ ਵੀ ਠੰਡ ਪਵੇ, ਮੇਰੇ ਮਨ ਨੂੰ ਪ੍ਰਸੰਨਤਾ ਪ੍ਰਾਪਤ ਹੋਵੇ ਕਿ ਮੈਨੂੰ ਪ੍ਰਭੂ ਜੀ ਮਿਲ ਪਏ ਨੇ, ਕਰੋ ਕਿਰਪਾ। ਜਦੋਂ ਭਗਤ ਜੀ ਨੇ ਇਸ ਤਰੀਕੇ ਨਾਲ ਬੇਨਤੀਆਂ ਕੀਤੀਆਂ ਤੇ ਸੰਗਤ ਜੀ ਪ੍ਰਮਾਤਮਾ ਨੇ ਘੁੱਟ ਕੇ ਗੱਲ ਵੱਕੜੀ ਪਾ ਲਈ ਤੇ ਆਖਿਆ, ਰਵਿਦਾਸ ਜੀ ਮੰਗੋ, ਕੀ ਮੰਗਦੇ ਹੋ? ਤੇ ਭਗਤ ਰਵਿਦਾਸ ਜੀ ਨੇ ਅਗਲੇ ਸ਼ਬਦ ਵਿੱਚ ਬੇਨਤੀ ਕੀਤੀ ਹੈ, ਚਿੱਤ ਸਿਮਰਨ ਕਰੋ, ਨੈਣ ਅਵਲੋਕਣ, ਸ੍ਰਵਣ ਬਾਣੀ ਸੁਜਸ ਪੂਰ ਰੱਖੋ। ਸੰਗਤ ਜੀ ਪਰ ਮੰਗਿਆ ਇਹ ਹੈ, ਮਹਾਰਾਜ ਦੀ ਕਿਰਪਾ ਦੇ ਘਰ ਵਿੱਚ ਆਏ ਹੋ ਨਾ, ਤਰੁੱਟੇ ਹੋ ਤੇ ਮੇਰੇ ਚਿੱਤ ਵਿੱਚ ਵਸੋ, ਮੈਂ ਸਦਾ ਆਪ ਜੀ ਨੂੰ ਚੇਤੇ ਕਰਦਾ ਰਹਾਂ, ਮੇਰੀਆਂ ਅੱਖਾਂ ਹਮੇਸ਼ਾ ਆਪ ਜੀ ਦੇ ਦਰਸ਼ਨ ਕਰਦੀਆਂ ਰਹਿਣ। ਮਹਾਰਾਜ ਮੇਰੇ ਕੰਨ ਜਿਹੜੇ ਨੇ ਨਾ, ਇਹ ਹਮੇਸ਼ਾ ਆਪ ਜੀ ਦੀ ਸਿਫਤ ਸਲਾਹ ਸੁਣਦੇ ਰਹਿਣ। ਇਹ ਮੇਰੇ ਤੇ ਕਿਰਪਾ ਕਰੋ। ਸੰਜੇ ਜੀ ਭਗਤ ਜੀ ਨੇ ਕੋਈ ਕੋਟੀ ਨਹੀਂ ਮੰਗੀ, ਕੋਈ ਰਾਜ ਭਾਗ ਨਹੀਂ ਮੰਗਿਆ। ਆਖਿਆ ਮਹਾਰਾਜ ਤ੍ਰਿਪੇ ਦੇ ਸਵਰਨ ਦੀ ਦਾਤ ਦਿਓ ਤੇ ਮੇਰੀਆਂ ਅੱਖਾਂ ਤੋਂ ਓਹਲੇ ਨਾ ਹੋ, ਮੈਂ ਸਦਾ ਤੁਹਾਨੂੰ ਵੇਖਦਾ ਰਵਾਂ ਤੇ ਮੇਰੇ ਕੰਨ ਸਦਾ ਤੁਹਾਡੀ ਸਿਫਤ ਸੁਣਦੇ ਰਹਿਣ। ਇਹ ਭਗਤ ਜੀ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਵਿੱਚ ਸੰਜੇ ਜੀ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਸੀ। ਚੱਲ ਰਹੀ ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ, ਜੋ ਇਸ ਪਾਵਨ ਸ਼ਬਦ ਦਾ ਇੱਕ ਬੰਦ ਦੀ ਕਥਾ ਪਹਿਲਾਂ ਹੋ ਚੁੱਕੀ ਹੈ। ਅੱਜ ਆਪਾਂ ਦੂਜੇ ਬੰਦ ਦੀ ਕਥਾ ਜਿਹੜੀ ਉਹ ਆਰੰਭ ਕਰਨੀ ਹੈ। 844 ਅੰਗ ਦੇ ਉੱਤੇ ਇਹ ਪਾਵਨ ਲੜੀਵਾਰ ਕਥਾ ਚੱਲ ਰਹੀ ਹੈ। ਆਓ ਪਿਆਰ ਸਹਿ ਸਰਵਣ ਕਰੀਏ ਜੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਿੱਜੀ ਹੋਈ ਰਾਤ ਚੰਗੀ ਹੈ। ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਭਿੰਨੀ ਰੜਗੇ ਚਮਕਣ ਤਾਰੇ, ਜਾਗੇ ਸੰਤ ਜਣਾ ਮੇਰੇ ਰਾਮ ਪਿਆਰੇ। ਭਿੱਜੀ ਹੋਈ ਰਾਤ ਜਦੋਂ ਤਾਰੇ ਚਮਕਦੇ ਨੇ, ਸਾਰੇ ਸੰਸਾਰ ਦੇ ਅੰਦਰ ਸ਼ਾਂਤੀ ਵਰਤੀ ਹੁੰਦੀ ਹੈ, ਉਦੋਂ ਮੇਰੇ ਰਾਮ ਪ੍ਰਭੂ ਦੇ ਪਿਆਰੇ ਨਾਮ ਦੇ ਰਸੀਏ ਸੰਗਤ ਜੀ ਜਾਗ ਕੇ ਤੇ ਉਹਨੂੰ ਚੇਤੇ ਕਰਦੇ। ਭਿੰਨੜੀ ਰਹਿਣ ਭਲੀ, ਇਹ ਜ਼ਿੰਦਗੀ ਰੂਪੀ ਰਾਤ ਵਾਹਿਗੁਰੂ ਦੇ ਸਿਮਰਨ ਵਿੱਚ ਭਿੱਜੀ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਇਹ ਜ਼ਿੰਦਗੀ ਰੂਪੀ ਰਾਤ ਚੰਗੀ ਹੈ।
ਸੁਹਾਏ ਰਾਮ,
ਹੇ ਭਾਈ ਜਿਹੜੇ ਦਿਨ ਨੇ ਨਾ, ਦਿਨ ਵੀ ਸ਼ੋਭਨੀਕ ਹੁੰਦੇ ਨੇ। ਜ਼ਿੰਦਗੀ ਰੂਪੀ ਰਾਤ ਪ੍ਰਭੂ ਦੇ ਸਿਮਰਨ ਵਿੱਚ ਗੁਜ਼ਰੇ ਤੇ ਰਾਤ ਚੰਗੀ ਹੈ। ਤੇ ਸੰਗਤ ਜੀ, ਜੇ ਬੁਢਾਪਾ ਰੂਪੀ ਦਿਨ ਜਿਹੜਾ ਹੈ ਨਾ, ਇਹ ਵੀ ਜੇ ਵਾਹਿਗੁਰੂ ਦੇ ਸਿਮਰਨ ਵਿੱਚ ਬਤੀਤ ਹੋਵੇ ਤੇ ਸੁਹਾਏ ਸ਼ੋਭਨੀਕ ਹੈ, ਸੁਹਾਵਣੇ। ਔਰ ਇਹ ਜ਼ਿੰਦਗੀ ਰੂਪੀ ਰਾਤ ਤੇ ਬੁਢਾਪਾ ਰੂਪੀ ਦਿਨ ਵਾਹਿਗੁਰੂ ਦੇ ਸਿਮਰਨ ਵਿੱਚ ਬੀਤ ਜਾਣ ਤੇ ਫਿਰ ਵਾਹਿਗੁਰੂ ਦੇ ਦਰ ਵਿੱਚ ਸੁਹਾਏ ਸੋਭਾ ਪਾਉਂਦੇ ਹਨ।
ਨਿਜ ਘਰ ਸੁਤੜੀਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਜੀਵ ਰੂਪ ਇਸ ਤਰੀਏ, ਤੂੰ ਦੇ ਅਭਿਮਾਨ ਰੂਪੀ ਨਿਜ ਘਰ ਵਿੱਚ ਸੁੱਤੀ ਹੋਈ ਹੈ।
ਜਗਾਏ ਰਾਮ,
ਹੇ ਭਾਈ ਜੇ ਪ੍ਰਭੂ ਪਰਮਾਤਮਾ ਪਤੀ ਇਸ ਜੀਵ ਰੂਪ ਇਸਤਰੀ ਨੂੰ ਦੇ ਅਭਿਮਾਨ ਦੀ ਅਵਿਦਿਆ ਤੇ ਮੋਹ ਦੀ ਨੀਂਦ ਵਿੱਚੋਂ ਜਗਾਏ ਤਾਂ ਇਹ ਜਾਗਦੀ ਹੈ, ਫਿਰ ਇਹਨੂੰ ਜਾਗ ਆਉਂਦੀ ਹੈ। ਸੰਗਤ ਜੀ, ਜਿਹਨੂੰ ਜਾਗ ਆਉਂਦੀ ਹੈ ਨਾ, ਉਹਨੂੰ ਵਿਦਵਾਨਾਂ ਨੇ ਕਿਹਾ ਜਗਿਆਸੂ, ਇਹ ਜਗਿਆਸੂ ਹੈ, ਇਹਦੇ ਅੰਦਰ ਜਗਿਆਸਾ ਇੱਛਾ ਲੱਗੀ ਹੈ ਪ੍ਰਭੂ ਨੂੰ ਮਿਲਣ ਦੀ, ਪ੍ਰਭੂ ਦੀ ਪ੍ਰਾਪਤੀ ਦੀ, ਉਹਨੂੰ ਜਗਿਆਸੂ ਕਿਹਾ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜੀਵ ਰੂਪ ਇਸ ਤਰੀਏ, ਤੂੰ ਦੇ ਅਭਿਮਾਨ ਦੇ ਅੰਦਰ ਅਵਿਦਿਆ ਮੋਹ ਦੀ ਨੀਂਦ ਵਿੱਚ, ਗਾੜੀ ਨੀਂਦ ਵਿੱਚ ਸੁੱਤੀ ਪਈ ਹੈ। ਜੇ ਤੈਨੂੰ ਪਤੀ ਪਰਮਾਤਮਾ ਦੇ ਗਾਵੇ ਤਾਂ ਤੂੰ ਜਾਗ ਸਕਦੀ ਹੈ।
ਨਵ ਹਨ ਨਵ ਧਨ ਸ਼ਬਦ ਜਾਗੀ,
ਨਵ ਦਾ ਅਰਥ ਨਵੀਨ, ਨਵੀਂ ਜਾਣ ਦਾ ਅਰਥ ਹੈ ਉਮਰ। ਸੰਗਤ ਜੀ ਨਵੀਂ ਉਮਰ ਆਉਣ ਦਾ ਅਰਥ ਭਾਰੀ ਵੀ ਕੀਤਾ ਹੈ ਸਾਥੀ ਜ਼ਿੰਦਗੀ ਦਾ ਸਾਥੀ ਅਕਾਲ ਪੁਰਖ ਵਾਹਿਗੁਰੂ। ਨਵ ਦਾ ਅਰਥ ਹੈ ਨਵੀਨ ਤੇ ਧਨ ਦਾ ਅਰਥ ਹੈ ਇਸਤਰੀ। ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਨਵੀਨ ਨਵੀਂ ਇਸਤਰੀ ਨਵੀਂ ਉਮਰ ਵਾਲੀ ਉਹ ਗੁਰੂ ਦੇ ਉਪਦੇਸ਼ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਤੇ ਅਵਿਦਿਆ ਤੇ ਮੋਹ ਦੀ ਗਾੜੀ ਨੀਂਦ ਵਿੱਚੋਂ ਜਾਗ ਪਈ
ਆਪਣੇ ਪਰ ਪਾਣੀਆ।
ਪੁੱਛਿਆ ਮਹਾਰਾਜ ਦੀ ਨਿਸ਼ਾਨੀ ਕੀ ਹੈ ਜਾਗੀ ਦੀ? ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਆਪਣੇ ਪਿਰ ਪਾਣੀ ਆ, ਆਪਣੇ ਪਿਰ ਪਤੀ ਪਰਮਾਤਮਾ ਨੂੰ ਪਾ
ਗਈਆਂ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੀਵ ਇਸਤਰੀ ਨੇ ਝੂਠ ਬੋਲਣਾ ਛੱਡ ਦਿੱਤਾ ਔਰ ਇਸੇ ਤਰ੍ਹਾਂ ਹੀ ਤਜ ਕੂੜ ਕਪਟ ਜਿਹੜਾ ਛਲ ਕਪਟ ਕਰਨ ਵਾਲਾ ਸੁਭਾਅ ਸੀ ਉਹ ਵੀ ਤਿਆਗ ਦਿੱਤਾ ਤੇ ਜਿਹੜਾ ਦਵੈਤ ਵਾਲਾ ਸੁਭਾਅ ਸੀ ਨਾ ਇੱਕ ਦੂਜੇ ਨਾਲ ਈਰਖਾ ਕਰਨੀ ਐਵੇਂ ਈਰਖਾ ਕਰੀ ਜਾਣੀ ਸੰਗਤ ਜੀ ਉਹ ਵੀ ਇਹਨੇ ਤਿਆਗ ਦਿੱਤਾ ਹੈ। ਇੱਕ ਤਾਂ ਝੂਠ ਬੋਲਣਾ ਛੱਡ ਦਿੱਤਾ, ਦੂਜਾ ਕਪਟੀ ਸੁਭਾਅ ਛੱਡ ਦਿੱਤਾ, ਤੀਜਾ ਜਿਹੜੀ ਦਵੈਤ ਭਾਵਨਾ ਸੀ ਨਾ ਅਜਾਈ ਈਰਖਾ ਕਰਨੀ ਉਹ ਵੀ ਇਹਨੇ ਤਿਆਗ ਦਿੱਤਾ।
ਚਾਕਰੀ ਲੋਕਾਨੀਆ
ਅਤੇ ਜਿਹੜੀ ਲੋਕਾਂ ਦੀ ਚਾਕਰੀ ਨੌਕਰੀ ਕਰਨੀ ਸੀ ਖੁਸ਼ਾਮਦੀ ਕਰਨੀ ਸੀ ਉਹ ਵੀ ਇਹਨੇ ਤਿਆਗ ਦਿੱਤੀ ਹੈ। ਹੁਣ ਇਹ ਜਾਗੀ ਦੀ ਨਿਸ਼ਾਨੀ ਹੈ ਸੰਗਤ ਜੀ। ਜਿਹੜੀ ਜੀਵ ਇਸਤਰੀ ਜਾਗ ਪੈਂਦੀ ਹੈ ਨਾ ਉਹ ਝੂਠ ਨਹੀਂ ਬੋਲਦੀ, ਉਹ ਕਿਸੇ ਨਾਲ ਕਪਟ ਨਹੀਂ ਕਰਦੀ, ਉਹ ਕਿਸੇ ਨਾਲ ਦਵੈਸ਼ ਈਰਖਾ ਨਹੀਂ ਕਰਦੀ ਤੇ ਫਿਰ ਉਹਦੀ ਇਹ ਨਿਸ਼ਾਨੀ ਹੈ ਵੀ ਉਹ ਲੋਕਾਂ ਦੀ ਚਾਕਰੀ ਵੀ ਨਹੀਂ ਕਰਦੀ, ਖੁਸ਼ਾਮਦੀ ਨਹੀਂ ਕਰਦੀ ਵੀ ਆਹ ਬੜਾ ਚੰਗਾ ਤੇ ਆਹ ਮਾੜਾ ਹੈ, ਇਹਦੇ ਵਰਗਾ ਹੈ ਕੋਈ ਨਹੀਂ ਤੇ ਇਹਦੇ ਵਰਗਾ ਮਾੜਾ ਹੀ ਕੋਈ ਨਹੀਂ। ਸਤਿਗੁਰੂ ਜੀ ਕਹਿੰਦੇ ਫਿਰ ਉਹ ਐਸੀ ਜਿਹੜੀ ਲੋਕਾਂ ਦੀ ਚਾਕਰੀ ਹੈ ਨਾ ਲੋਕਾਂ ਦੀ ਖੁਸ਼ਾਮਦੀ ਜਿਹੜੀ ਹੈ ਉਹ ਤਿਆਗ ਦਿੰਦੀ ਹੈ।
ਮੈਂ ਨਾਮ ਹਰ ਕਾ ਹਰ ਕੰਠ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਹਰੀ ਪਰਮੇਸ਼ਰ ਦੇ ਨਾਮ ਦਾ ਹਾਰ ਆਪਣੇ ਕੰਠ ਗਲੇ ਪਾਉਣਾ ਕੀਤਾ।
ਸੱਚ ਸ਼ਬਦ ਨਿਸ਼ਾਨਿਆ
ਅਤੇ ਸੱਚੇ ਸ਼ਬਦ ਨਾਲ ਸੱਚੇ ਉਪਦੇਸ਼ ਨਾਲ ਜੁੜ ਕੇ ਵਾਹਿਗੁਰੂ ਨੂੰ ਨਿਸ਼ਾਨਿਆ ਪ੍ਰਗਟ ਕਰ ਲਿਆ।
ਕਰ ਜੋੜ ਨਾਨਕ ਸੱਚ ਮੰਗ।
ਹਜ਼ੂਰ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ ਨੇ, ਕਹਿੰਦੇ ਨੇ ਕਰ ਜੋੜ ਦੋਵੇਂ ਹੱਥ ਜੋੜ ਕੇ ਤੇ ਬੇਨਤੀ ਕਰ। ਕਰ ਜੋੜ ਨਾਨਕ ਸੱਚ ਮੰਗ, ਸੱਚੇ ਨਾਮ ਦਾ ਮੰਗਣਾ ਕਰ। ਇਸੇ ਤਰ੍ਹਾਂ ਹੀ ਹਜ਼ੂਰ ਕਹਿੰਦੇ ਨੇ ਭਾਈ ਸੁਰਤੀ ਬਿਰਤੀ ਇਹ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਦੇ ਪਾਸੋਂ ਸੱਚੇ ਨਾਮ ਦਾ ਮੰਗਦੇ ਹਾਂ।
ਨਗਰ ਕਰ ਤੁਧ ਪਹਾਣਿਆ।
ਹੇ ਵਾਹਿਗੁਰੂ ਸਾਡੇ ਤੇ ਮਿਹਰ ਭਰੀ ਨਜ਼ਰ ਕਰ, ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰ ਵੀ ਅਸੀਂ ਆਪ ਜੀ ਨੂੰ ਭਾ ਜਾਈਏ, ਚੰਗੇ ਲੱਗੀਏ।
ਜਾਗ ਸਲੂਨੜੀਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਸੋਹਣੇ ਨੇਤਰਾਂ ਵਾਲੀਏ ਜੀਵ ਇਸਤਰੀਏ ਤੂੰ ਜਾਗੜਾ ਕਰ।
ਗੁਰਬਾਣੀ ਰਾਮ।
ਹੇ ਭਾਈ ਅਵਿਦਿਆ ਮੋਹ ਦੀ ਨੀਂਦ ਵਿੱਚੋਂ ਜਾਗ ਕੇ ਹੇ ਸੋਹਣੇ ਨੇਤਰਾਂ ਵਾਲੀਏ ਸ੍ਰੇਸ਼ਟ ਨੇਤਰਾਂ ਵਾਲੀਏ ਜੀਵ ਇਸਤਰੀਏ ਤੂੰ गुरु की बाणी का उच्चारण कर, गुरबाणी पढ़िया कर, अमृत वेले जाग के गुरु की बाणी पढ़िया कर। जे तेन प्रभु ने सोहने नेत्र दिते ने ना, ते इना नेत्रां दी दुरवरतों ना करी, पराए धन नूं पराए रूप वाले ना तकी जा। जे तेन सोहने नेत्र मिले ने ते अमृत वेले जाग के ना गुरबाणी पढ़िया कर, गुरबाणी बोलिया कर।
ਜਿਨ ਸੁਣ ਮੰਨਿਆੜੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਨੇ ਸੁਣ ਕੇ ਤੇ ਗੁਰੂ ਕੀ ਬਾਣੀ ਨੂੰ ਮੰਨਣਾ ਕੀਤਾ।
ਕਥ ਕਹਾਣੀ ਰਾਮ,
ਇਹ ਭਾਈ ਜੋ ਅਕਾਲ ਪੁਰਖ ਵਾਹਿਗੁਰੂ ਦੀ ਕਹਾਣੀ ਕਥਾ ਜਿਹੜੀ ਅਕਥ ਹੈ, ਜਿਨ੍ਹਾਂ ਨੇ ਸੁਣ ਕਰਕੇ ਮੰਨੀ।
ਕਥ ਕਹਾਣੀ ਪਦ ਨਿਰਬਾਣੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਅਕਥ ਕਥਾ ਨੂੰ ਸਰਵਣ ਕਰਕੇ ਮੰਨਣਾ ਕੀਤਾ, ਉਹਨਾਂ ਨੇ ਬੰਧਨਾਂ ਤੋਂ ਰਹਿਤ ਪਦਵੀ ਨੂੰ ਪ੍ਰਾਪਤ ਕਰ ਲਿਆ।
ਗੋਬਿੰਦਾ ਗੁਰਮੁਖ ਬੁੱਝੇ,
ਪਰ ਇਸ ਗੱਲ ਨੂੰ ਹਰ ਇੱਕ ਬੰਦਾ ਨਹੀਂ ਸਮਝ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋ ਵਿਰਲਾ, ਕੋਈ ਵਿਰਲਾ ਵਿਰਲਾ, ਟਾਵਾਂ ਟਾਵਾਂ, ਜਿਹੜਾ ਗੁਰੂ ਦੇ ਸਨਮੁੱਖ ਹੈ, ਜਿਹਦੇ ਤੇ ਗੁਰੂ ਸਾਹਿਬ ਜੀ ਦੀ ਪੂਰਨ ਕਿਰਪਾ ਹੈ, ਸੰਗਤ ਜੀ ਉਹੀ ਬੁੱਝੇ ਸਮਝਦਾ।
ਉਹ ਸ਼ਬਦ ਸਮਾਏ ਆਪ ਗਵਾਏ,
ਹਜ਼ੂਰ ਕਹਿੰਦੇ ਨੇ ਉਹਨੇ ਆਪਾ ਭਾਵ ਨੂੰ ਗਵਾ ਕੇ ਤੇ ਗੁਰੂ ਕੇ ਸ਼ਬਦ ਵਿੱਚ ਹੀ ਲਿਵਲੀਨ ਹੋਣਾ ਕੀਤਾ।
ਗੁਰ ਭਵਨ ਸੋਝੀ ਸੁਝਾਏ,
ਜਿਹਨੇ ਆਪਾ ਭਾਵ ਗਵਾ ਦਿੱਤਾ, ਗੁਰੂ ਦੇ ਸ਼ਬਦ ਵਿੱਚ ਲੀਨ ਹੋ ਗਈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉਂ, ਗੁਰਬਾਣੀ ਮੇਰਾ ਆਧਾਰ ਹੈ। ਜਿਵੇਂ ਬੰਦਾ ਪ੍ਰਸ਼ਾਦੇ ਤੋਂ ਬਗੈਰ ਨਹੀਂ ਰਹਿ ਸਕਦਾ, ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਵੀ ਆਧਾਰ ਹੈ। ਜਿਹਨਾਂ ਗੁਰਮੁਖਾਂ ਨੂੰ ਆਧਾਰ ਹੈ ਨਾ, ਜਦੋਂ ਉਹ ਨਿਤਨੇਮ ਦਾ ਟਾਈਮ ਆਉਂਦਾ ਹੈ, ਫਿਰ ਉਹਨਾਂ ਨੂੰ ਵੀ ਇੰਨੀ ਭੁੱਖ ਲੱਗ ਜਾਂਦੀ ਹੈ ਕਿ ਉਹ ਰਹਿ ਨਹੀਂ ਸਕਦੇ। ਬੰਦੇ ਨੂੰ ਭੁੱਖ ਲੱਗੀ ਹੋਵੇ ਨਾ, ਤੂੰ ਘਰਦਿਆਂ ਨੂੰ ਟੁੱਟ ਟੁੱਟ ਕੇ ਪੈਂਦਾ, ਮੈਨੂੰ ਭੁੱਖ ਲੱਗੀ ਆ, ਤੁਸੀਂ ਹਜੇ ਰੋਟੀ ਤਿਆਰ ਨਹੀਂ ਕੀਤੀ, ਪ੍ਰਸ਼ਾਦਾ ਤਿਆਰ ਨਹੀਂ ਕੀਤਾ। ਜਿਹਨਾਂ ਦੇ ਅੰਦਰ ਗੁਰਬਾਣੀ ਦੀ ਭੁੱਖ ਹੈ ਨਾ ਸੰਗਤ ਜੀ, ਜਿਹਨਾਂ ਨੂੰ ਗੁਰਬਾਣੀ ਦਾ ਆਧਾਰ ਹੈ, ਉਹ ਵੀ ਗੁਰੂ ਕੀ ਬਾਣੀ ਤੋਂ ਬਗੈਰ ਨਹੀਂ ਰਹਿ ਸਕਦੇ। ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਇਸੇ ਤਰ੍ਹਾਂ, ਭਾਈ ਜਿਹਨਾਂ ਨੇ ਆਪਾ ਭਾਵ ਨੂੰ ਗਵਾ ਦਿੱਤਾ ਤੇ ਸ਼ਬਦ ਵਿੱਚ ਇੱਕ ਮਿਕ ਹੋ ਗਏ, ਉਹਨਾਂ ਨੂੰ ਤਿੰਨਾਂ ਭਵਨਾਂ ਦੀ, ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਹੁੰਦੀ ਹੈ।
ਰਹਿ ਅਤੀਤ ਪਰੰਪਰ ਰਾਤਾ,
ਉਹ ਤਿੰਨਾਂ ਲੋਕਾਂ ਦੀਆਂ ਗੱਲਾਂ ਕਰਦੇ ਨੇ। ਇਹ ਮਨ ਲੇ ਜੋ ਉਣ ਮਨ ਰਹੇ, ਤਾਂ ਤੀਨ ਲੋਕ ਕੀ ਬਾਤਾਂ ਕਹੇ। ਚੰਗਾ ਜੀ, ਫਿਰ ਉਹ ਤਿੰਨਾਂ ਲੋਕਾਂ ਦੀਆਂ ਗੱਲਾਂ ਦੱਸਦੇ ਨੇ ਵੀ ਪਤਾਲ ਦੇ ਵਿੱਚ ਆਹ ਹੋ ਰਿਹਾ ਹੈ, ਆਹ ਹੋਵੇਗਾ, ਅਕਾਲ ਦੇ ਵਿੱਚ ਆਹ ਹੋਵੇਗਾ, ਧਰਤੀ ਦੇ ਉੱਤੇ ਆਹ ਵਾਪਰੇਗਾ। ਪਰ ਅਸੀਂ ਕਹਿੰਦੇ ਜੀ ਇਹ ਪਾਗਲ ਆ, ਐਵੇਂ ਵਾਹ ਗੱਲਾਂ ਮਾਰੀ ਜਾਂਦਾ, ਅਸੀਂ ਇਹ ਗੱਲ ਕਹਿ ਦਿੰਦੇ। ਪਰ ਉਹਨੂੰ ਉਹ ਤਿੰਨਾਂ ਲੋਕਾਂ ਦੀ ਸੋਝੀ ਹੈ, ਅੰਤਰ ਜਾਣਤਾ ਹੈ ਸਈਆ ਜੀ, ਉਹ ਤਿੰਨ ਲੋਕ ਉਹਦੀਆਂ ਅੱਖਾਂ ਦੇ ਸਾਹਮਣੇ ਨੇ। ਇਸ ਕਰਕੇ ਹਜ਼ੂਰ ਕਹਿੰਦੇ ਨੇ ਰਹੇ ਅਤੀਤ ਅਪਰੰਪਰ ਰਾਤਾ, ਜਿਹੜਾ ਪਰਮਾਤਮਾ ਅਪਰੰਪਰ ਪਾਰਾਵਾਰ ਤੋਂ ਰਹਿਤ ਹੈ, ਉਹ ਜੀਵ ਉਹਦੇ ਨਾਲ ਰੱਤਾ ਹੋਇਆ ਹੈ, ਮਿਲਿਆ ਹੋਇਆ ਹੈ। ਅਤੇ ਸੰਗਤ ਜੀ ਫਿਰ ਉਹ ਰਹੇ ਅਤੀਤ ਅਸੰਗ ਰਹਿੰਦਾ ਹੈ ਸੰਸਾਰ ਤੋਂ, ਸੰਸਾਰ ਦੇ ਵਿੱਚ ਬਹੁਤਾ ਭਿੱਜਦਾ ਨਹੀਂ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਪਰ ਉਹ ਪਾਣੀ ਵਿੱਚ ਡੁੱਬਦਾ ਨਹੀਂ, ਪਾਣੀ ਵਿੱਚ ਭਿੱਜਦਾ ਨਹੀਂ। ਜੋ ਮੁਰਗਾਈ ਹੈ ਨਾ ਜੀ, ਉਹਦੇ ਖੰਭ ਪਾਣੀ ਵਿੱਚ ਨਹੀਂ ਭਿੱਜਦੇ, ਉਹ ਤਰਦੀ ਜ਼ਰੂਰ ਹੈ। ਇਸੇ ਤਰ੍ਹਾਂ ਉਹ ਗੁਰਮੁਖ ਪਿਆਰਾ ਰਹਿੰਦਾ ਸੰਸਾਰ ਵਿੱਚ, ਪਰ ਉਹ ਅਪਰੰਪਰ ਪਾਰਾਵਾਰ ਤੋਂ ਰਹਿਤ ਜੋ ਬ੍ਰਹਮ ਹੈ, ਉਹਦੇ ਨਾਲ ਰੱਤਾ ਹੋਇਆ ਹੈ ਤੇ ਅਤੀਤ ਰਹਿੰਦਾ ਸੰਸਾਰ ਤੋਂ।
ਸਾਚ ਮਨ ਗੁਣ ਸਾਰਿਆ,
ਸੰਗਤ ਜੀ ਮਨ ਵਿੱਚ ਸੱਚ ਹੈ ਅਤੇ ਉਹਨੇ ਵਾਹਿਗੁਰੂ ਦੇ ਗੁਰਾਂ ਨੂੰ ਪਾਰੇ ਪੁਕਾਰਾਂ ਨੂੰ ਸਾਰਿਆਂ ਸੰਭਾਲਿਆ
ਸਰਬ ਠਾਈ
ਤੇ ਪਰਮਾਤਮਾ ਵਾਹਿਗੁਰੂ ਸਾਰੀਆਂ ਤਾਵਾਂ ਤੇ ਲਵਾ ਲਵ ਪੂਰਨ ਹੋ ਰਿਹਾ
ਮਨ ਕਾ ਉਰ ਧਾਰਿਆ
ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਧੰਤਾ ਦੇ ਜੋਗ ਨੇ ਜਿਹਨਾਂ ਨੇ ਵਾਹਿਗੁਰੂ ਨੂੰ ਆਪਣੇ ਉਰ ਹਿਰਦੇ ਦੇ ਵਿੱਚ ਧਾਰਿਆ ਧਾਰਨ ਕੀਤਾ ਟਿਕਾਉਣਾ ਕੀਤਾ ਵਸਾਉਣਾ ਕੀਤਾ ਹੈ ਇਹ ਸਤਿਗੁਰਾਂ ਨੇ ਚੱਲ ਰਹੀ ਲੜੀਵਾਰ ਵਿੱਚੋਂ ਕਥਾ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਇਸ ਪਾਵਨ ਸ਼ਬਦ ਦਾ ਇੱਕ ਬੰਦ ਬਾਕੀ ਹੈ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਅੱਗੇ ਵਿਚਾਰਾਂਗੇ ਸੰਗਤ ਜੀ ਸਤਿਗੁਰੂ ਰਹਿਮਤ ਕਰਨ ਜਿੱਥੇ ਆਪਾਂ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ ਮਹਾਰਾਜ ਕਿਰਪਾ ਕਰੋ ਬਹੁਤ ਲੰਮਾ ਸਮਾਂ ਹੋ ਗਿਆ ਟੇਡੀਆਂ ਮੇਡੀਆਂ ਦੀ ਉਹਨਾਂ ਵਿੱਚੋਂ ਕੱਢ ਕੇ ਤੁਸਾਂ ਜੀ ਅਰਮਾਨਸ ਦੇ ਹੀ ਦਿੱਤੀ ਹੈ ਨਾ ਤੇ ਇਹ ਕਿਰਪਾ ਕਰੋ ਵੀ ਸਾਨੂੰ ਪੂਰਨ ਵਿਸ਼ਵਾਸ ਭਰੋਸਾ ਵੱਧ ਜਾਵੇ ਤੇ ਅਸੀਂ ਸਦਾ ਹੀ ਆਪ ਜੀ ਦੀ ਸਿਲਸਿਲਾ ਕਰਦੇ ਰਹੀਏ ਔਰ ਗੁਰਮੁਖ ਆਪਣੇ ਬੱਚਿਆਂ ਨੂੰ ਪ੍ਰਭੂ ਨਾਲ ਜੋੜਨਾ ਕਰੀਏ ਕਿਉਂਕਿ ਜਿਹੜੀ ਨਵੀਂ ਜ਼ਿੰਦਗੀ ਹੈ ਨਵੀਂ ਉਮਰ ਹੈ ਜੇ ਵਾਹਿਗੁਰੂ ਨਾਲ ਜੁੜ ਜਾਵੇ ਤੇ ਛੇਤੀ ਯਾਦ ਪੈਂਦੀ ਹੈ ਕਿਉਂਕਿ ਜੇ ਬਹੁਤਾ ਲੰਮਾ ਸਮਾਂ ਲੱਗ ਜਾਵੇ ਤੇ ਉਹਨੂੰ ਜਗਾਉਣਾ ਥੋੜ੍ਹਾ ਜਿਹਾ ਔਖਾ ਹੁੰਦਾ ਹੈ ਇਸ ਕਰਕੇ ਸਤਿਗੁਰੂ ਰਹਿਮਤ ਕਰਨ ਅਸੀਂ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜੀਏ ਗੁਰਮਤਿ ਦੀ ਉਹਨਾਂ ਨੂੰ ਸੋਝੀ ਦੇਈਏ ਆਪ ਵੀ ਨਿਤਨੇਮੀ ਬਣੀਏ ਆਪਣੇ ਬੱਚਿਆਂ ਨੂੰ ਵੀ ਅੰਮ੍ਰਿਤ ਵੇਲੇ ਉਠਾ ਕੇ ਇਕੱਠੇ ਨਿਤਨੇਮ ਕਰਿਆ ਕਰੀਏ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰੀਏ ਤਾਂ ਕਿ ਸਾਡਾ ਇਹ ਜਿਹੜਾ ਆਇਆ ਹੋਇਆ ਮਨੁੱਖਾ ਦੇਹੀ ਹੈ ਇਹ ਸਫਲੀ ਹੋਵੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਤਿਗੁਰੂ ਜੀ ਦਾ ਕੁਟਾਨ ਕੋਟ ਸ਼ੁਕਰ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ
ਰਹਾ ਅਤੀਤ ਅਪਰੰਪਰ ਰਤਾ ਸਾਚ